ਵਾਹਿਗੁਰੂ ਸਾਹਿਬ ਜੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ। ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖ ਹੋ ਸਰਮਾ। ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ, ਮੈਂ ਮੂਰਖ ਕਿਛ ਦੀਜਾ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜਾ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਣ ਸਗਲ ਭੈ ਲਾਥੇ। ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ। ਪੂਰਾ ਸਤਿਗੁਰ ਧਿਆਇਆ, ਪ੍ਰਭ ਕੀ ਸਰਣ ਸਗਲ ਭੈ ਲਾਥੇ। ਦੁੱਖ ਬਿਨਸੇ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ, ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਾਂ ਨੂੰ ਪ੍ਰਾਪਤ ਹੋ ਰਿਹਾ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉਮ ਬਲਿਹਾਰੀ ਸਤਿਗੁਰ ਚਰਣਾ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਗੁਰੂ ਕੇ ਦਰਸ਼ਨ ਦੀਦਾਰੇ ਕਰਦਿਆਂ ਕਰਦਿਆਂ ਇਹ ਭੁੱਖ ਸਾਡੇ ਮਨ ਦੇ ਅੰਦਰ ਬਣ ਜਾਵੇ, ਕਿ ਸੱਚੇ ਪਾਤਸ਼ਾਹ ਸਾਡਾ ਮਨ ਤੁਹਾਡੇ ਨਾਮ ਨੂੰ ਹੀ ਚੇਤੇ ਕਰਕੇ ਹਰ ਵੇਲੇ ਨਾਮ ਦਾ ਚਿੰਤਨ ਕਰਕੇ ਹੀ ਆਪਣੇ ਨਿੱਜ ਸਰੂਪ ਦੇ ਆਪਣੇ ਮੂਲ ਸਰੂਪ ਦੇ ਸੋ ਆਨੰਦ ਦੇ ਵਿੱਚ ਆਤਮਾ ਦੇ ਆਨੰਦ ਵਿੱਚ ਜਿਉਣਾ ਸਿੱਖ ਲਵੇ ਜੀਵਨ ਲੱਗ ਜਾਵੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰ ਦੇਣ ਜਿਸ ਆਨੰਦ ਵਿੱਚ ਉਹ ਮਹਾਂਪੁਰਸ਼ ਜਿਨ੍ਹਾਂ ਦਰਸ਼ਨ ਕੀਤੇ ਗੁਰੂ ਦੇ ਅਤੇ ਐਸਾ ਅਨੁਭਵ ਹੋਇਆ ਦੀਦਾਰੇ ਕਰਕੇ ਅਤੇ ਫਿਰ ਪਰਤ ਕੇ ਗੁਰੂ ਦੀ ਸ਼ਰਨ ਛੱਡੀ ਨਹੀਂ, ਸੋ ਐਸੇ ਉਹ ਮਹਾਂਪੁਰਸ਼ ਤੱਤ ਬੇਤੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਅੱਜ ਸਾਧ ਸੰਗਤ ਜੀ ਅਕਾਲ ਚਲਾਣੇ ਵਾਲਾ ਦਿਹਾੜਾ ਹੈ, ਬਰਸ਼ੀ ਹੈ, ਜਿਵੇਂ ਦੱਸਿਆ ਗਿਆ ਉਹ ਐਸੇ ਹੀ ਮਹਾਂਪੁਰਸ਼ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਮੁੜ ਕੇ ਮੱਥਾ ਚੱਕਿਆ ਨਹੀਂ, ਮੁੜ ਕੇ ਸਿਰ ਜਿਹੜਾ ਵਾ ਉਹ ਹੋਰ ਕਿਤੇ ਨਹੀਂ ਰੱਖਿਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਆ ਕੇ ਐਸੀ ਸਿੱਖੀ ਕਮਾਈ ਕਿ ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਸਿੱਖੀ ਦੀ ਹੱਦ ਬਣ ਗਏ, ਹੱਦ ਅਹੁਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਕਿ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਜਿਨ੍ਹਾਂ ਸਤਿਗੁਰਾਂ ਤੱਕ ਆਪ ਜੀ ਇਹ ਪਰਮਾਤਮਾ ਰਹੀ ਹੈ ਸਰੀਰ ਕਰਕੇ, ਮਹਾਰਾਜ ਸਾਹਿਬ ਸਲਾਹ ਨਾਲ ਹੀ ਕਾਰਜ ਕਰਦੇ ਹੁੰਦੇ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲੈ ਕੇ ਕਿ ਬਾਬਾ ਜੀ ਇਉਂ ਇਹ ਪ੍ਰੋਗਰਾਮ ਆ ਇਉਂ ਕਰ ਲਈਏ, ਅਤੇ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਸੱਚੇ ਮੁਸਾਹਿਬ ਹੁੰਦੇ ਹੈ, ਸਲਾਹਕਾਰ ਹੁੰਦੇ ਨੇ, ਰਾਜਿਆਂ ਮਹਾਰਾਜਿਆਂ ਦੇ ਦੁਨੀਆਂ ਵਿੱਚ ਪੀਏ ਹੁੰਦੇ ਨੇ, ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ ਸਲਾਹਕਾਰ ਮੁਸਾਹਿਬ ਸਨ। ਅਤੇ ਜਿਹੜੀ ਸਲਾਹ ਬਾਬਾ ਜੀ ਦੇ ਦਿੰਦੇ ਸੀ ਸਤਿਗੁਰੂ ਉਹ ਤੋਂ ਹਟਾਉਂਦੇ ਨਹੀਂ ਸੀ, ਹਟਾਈ ਨਹੀਂ ਮਹਾਰਾਜ ਸਾਹਿਬ ਜੀ, ਐਸਾ ਮਾਣ ਐਸਾ ਸਤਿਕਾਰ। ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਇਹੋ ਜਿਹਾ ਵੀ ਸਿੱਖੀ ਕਮਾਈ ਸਮਰਪਿਤ ਹੋ ਕੇ ਤਨ ਮਨ ਧੰਨ ਗੁਰੂ ਨੂੰ ਦੇ ਕੇ ਸਿੱਖੀ ਕਮਾਉਂਦਿਆਂ ਹੋਇਆਂ ਕਿਤੇ ਵੀ ਥੋੜ੍ਹੀ ਜਿੰਨੀ ਵੀ ਹਉਮੈ ਹੰਕਾਰ ਦੀ ਅੰਸ ਨਹੀਂ ਵਿਖਾਈ, ਕਿਤੇ ਡੀਂਗ ਨਹੀਂ ਮਾਰੀ ਵੀ ਮੈਂ ਹੁਣ ਬਹੁਤਾ ਸਿਆਣਾ ਹੋ ਗਿਆ, ਏਡੀ ਵੱਡੀ ਮੇਰੀ ਉਮਰ ਆ। ਸੋ ਕਿਤੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਸਿੱਖੀ ਨੂੰ ਕਮਾਈ ਸਿੱਖੀ ਦੀ ਕਮਾਈ ਨੂੰ ਆਂਚ ਨਹੀਂ ਆਉਣ ਦਿੱਤੀ, ਇਉਂ ਕਹਿ ਲਈ। ਜਿਸ ਕਰਕੇ ਸਿੱਖ ਜਿਹੜੇ ਸਾਰੇ ਹੀ ਆਪ ਜੀ ਦੇ ਦਰਸ਼ਨ ਕਰਕੇ ਆਪ ਦੀ ਆਪ ਜੀ ਤੋਂ ਉਪਦੇਸ਼ ਲੈ ਕੇ ਵੀ ਨਿਹਾਲ ਹੁੰਦੇ ਸੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਸਿੱਖੀ ਕਮਾਈ ਬਾਬਾ ਬੁੱਢਾ ਸਾਹਿਬ ਜੀ ਨੇ ਉਵੇਂ ਉਵੇਂ ਨੀਵੇਂ ਹੋਏ, ਨਿਮਰਤਾ ਵਧੀ ਗਈ ਸਗੋਂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਆਪ ਜੀ ਦੀ ਹਰੇਕ ਕਾਰਜ ਵਿੱਚ ਸਲਾਹ, ਜਿੱਥੇ ਹਉਮੈ ਦਾ ਭਾਵ ਹੋ ਜਾਂਦਾ ਹੰਗਤਾ ਮਮਤਾ ਮਿਟ ਜਾਂਦੀ ਉੱਥੇ ਬ੍ਰਹਮ ਸਰੂਪ ਹੋ ਜਾਂਦਾ ਹੈ, ਅਕਾਲ ਪੁਰਖ ਦਾ ਬ੍ਰਹਮ ਗਿਆਨੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਰੱਬ ਦਾ ਰੂਪ ਹੁੰਦਾ ਹੈ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਸੋ ਰੱਬ ਦਾ ਰੂਪ ਹੋਣ ਕਰਕੇ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਸਲਾਹ ਲੈਂਦੇ ਰਹੇ, ਪੂਰਨ ਹੋ ਗਏ ਹਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕਿਹਾ ਸੀ ਕਿ ਸੋ ਬੁੱਢਾ ਸਾਹਿਬ ਜਿਸ ਵੀ ਅਸੀਂ ਸਰੂਪ ਵਿੱਚ ਹੋਈਏ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਸੀਂ ਜਿਸ ਵੀ ਸਰੂਪ ਵਿੱਚ ਹੋਈਏ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵਾਂਗੇ, ਤੇਰੇ ਤੋਂ ਕਦੇ ਓਹਲੇ ਨਾ ਹੋਸਾਂ ਬਚਨ ਲਿਖੇ ਹੋਏ ਨੇ ਜਨਮ ਸਾਖੀ ਵਾਲੇ। ਕਿ ਤੁਹਾਡੇ ਤੋਂ ਕਦੇ ਛੁਪਾਂਗੇ ਨਹੀਂ। ਸੋ ਏਡੀ ਵੱਡੀ ਬਖਸ਼ਿਸ਼ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਪਤਵਾਸ ਹੋ ਗਏ ਸੀ, ਬਾਬਾ ਬੁੱਢਾ ਸਾਹਿਬ ਨੇ ਕੱਢੇ ਲੱਭੇ ਸੀ ਸੰਗਤਾਂ ਦੇ ਵਿੱਚ, ਫਿਰ ਸਿੰਘਾਸਨ 'ਤੇ ਸੁਭਾਏਮਾਨ ਕੀਤੇ, ਕਿਹਾ ਇਹ ਹੈ ਤੁਹਾਡਾ ਫਰਜ਼ ਡਿਊਟੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਾਈ ਹੈ, ਪ੍ਰਾਮ ਨਾ ਹੋ। ਸੋ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਾ ਦਾਤੂ ਨੇ ਲੱਤ ਮਾਰ ਦਿੱਤੀ ਸੀ, ਸਤਿਗੁਰੂ ਨਿਮਰਤਾ ਦੇ ਪੁੰਜ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਨਹੀਂ। ਸੋ ਲੱਤ ਫੜ ਲਈ, ਸਗੋਂ ਕਿਹਾ ਕਿ ਸਾਡਾ ਫਰਜ਼ ਸੀ ਕਿ ਅਸੀਂ ਸਿੰਘਾਸਨ ਤੋਂ ਉੱਠ ਕੇ ਸਤਿਕਾਰ ਕਰਦੇ, ਤੁਸੀਂ ਵੱਡੇ ਗੁਰੂ ਸਾਹਿਬਾਨ ਦੇ ਸਪੁੱਤਰ ਸੀ। ਸੋ ਬਾਬੇ ਦਾਸੂ ਨੇ ਵੱਡੇ ਨੇ, ਤੁਸੀਂ ਵੱਡੇ ਸਪੁੱਤਰ ਸੀ, ਅਸੀਂ ਤੁਹਾਡਾ ਸਤਿਕਾਰ ਨਹੀਂ ਕੀਤਾ, ਇਹ ਸਿਖਾ ਦਿੱਤੀ ਹੈ ਗੱਲ, ਅਤੇ ਸਾਡੇ ਹੱਡ ਜਿਹੜੇ ਨੇ ਉਹ ਬੁੱਢੇ ਆ, ਉਹ ਸਖਤ ਨੇ, ਤੁਹਾਨੂੰ ਪੀੜ ਲੱਗੀ ਹੋਵੇ, ਪਲੋਸਣ ਲੱਗ ਗਏ ਸੀ ਫੜ ਕੇ। ਸੋ ਇੰਨੀ ਨਿਮਰਤਾ ਉਪਰਾਮ ਥੋੜ੍ਹਾ ਜਿਹਾ ਮਨ ਹੋ ਗਿਆ ਸੀ ਕਿ ਜੇ ਚਾਹੁੰਦਾ ਕਹਿਣ ਲੱਗੇ ਲੈ ਲਾ ਸਿੰਘਾਸਨ ਜੋ ਤੈਨੂੰ ਚਾਹੀਦਾ, ਅਸੀਂ ਨਹੀਂ ਬਹਿੰਦੇ। ਮਹਾਰਾਜ ਕੁਝ ਸਮਾਂ ਆਨੰਦ ਵਿੱਚ ਗੁਪਤਵਾਸ ਹੋ ਗਏ ਸੀ, ਬਸਰ ਕੇ ਗਿੱਲਾਂ ਕੱਚਾ ਕੋਠਾ ਸੀ ਉੱਥੇ, ਜਿਹਨੂੰ ਸੰਨ ਸਾਹਿਬ ਕਹਿੰਦੇ ਨੇ ਅੱਜ ਕੱਲ੍ਹ। ਉੱਥੇ ਵੀ ਬਾਬਾ ਬੁੱਢਾ ਸਾਹਿਬ ਜੀ ਕੋਲ ਸੰਗਤ ਜਦੋਂ ਗਈ ਆਪ ਕੋਲ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਗਤ ਜੀ ਪ੍ਰਗਟ ਕੀਤਾ ਸੀ ਆਪ ਜੀ ਨੂੰ, ਇਉਂ ਬੇਅੰਤ ਵਿਸ਼ੇਸ਼ਤਾਈਆਂ ਹਨ ਕਿ ਜਦੋਂ ਜਦੋਂ ਸੰਗਤ ਦੇ ਸਾਹਮਣੇ ਲੈ ਕੇ ਆਉਂਦਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦਾ ਟੱਕ ਲਾਉਣਾ ਸੀ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਤੁਸੀਂ ਟੱਕ ਲਾਓ ਆਪਣੇ ਪਵਿੱਤਰ ਹੱਥਾਂ ਨਾਲ ਕਈ ਫੜ ਕੇ। ਬਾਬਾ ਜੀ ਨੇ ਉਸ ਵੇਲੇ ਬਚਨ ਮੰਨ ਕੇ ਮਹਾਰਾਜ ਜੀ ਦੀ ਆਗਿਆ, ਤਾਂ ਪਹਿਲਾ ਜਿਹੜਾ ਟੱਕ ਸੀਗਾ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਸੀ। ਸਭ ਤੋਂ ਪਹਿਲਾਂ ਮਿੱਟੀ ਜਿਹੜੀ ਪੁੱਟ ਕੇ ਸੁੱਟੀ ਬਾਬਾ ਬੁੱਢਾ ਸਾਹਿਬ ਜੀ, ਇਉਂ ਬੇਅੰਤ ਮਾਣ ਇਸ ਮਹਾਂਪੁਰਸ਼ ਨੂੰ ਮਿਲਿਆ ਹੈ ਜਿਹੜੇ ਗੁਰੂ ਦੇ ਨਾਲ ਇੱਕ ਮਿੱਕ ਹੋ ਚੁੱਕੇ ਸਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ, ਜਿਵੇਂ ਦੱਸਿਆ 125 ਸਾਲ ਆਪ ਜੀ ਦੀ ਉਮਰ ਸੀ। ਸੋ ਸਾਧ ਸੰਗਤ ਜੀ ਛੋਟੇ ਹੀ ਹੁੰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਸੀ, 13 ਕੁ ਸਾਲ ਦੀ ਉਮਰ ਸੀ, 13 ਕੁ ਸਾਲ, 13 ਸਾਲਾਂ ਤੋਂ ਲੈ ਕੇ ਸਿੱਖੀ ਕਮਾਈ 125 ਸਾਲ ਤੱਕ। ਐਸੇ ਮਹਾਂਪੁਰਸ਼, ਐਵੇਂ ਨਹੀਂ ਉੱਥੋਂ ਤੱਕ ਗੱਲ ਗਈ, ਮਹਾਂਬਲੀ ਯੋਧੇ ਮੀਰੀ ਪੀਰੀ ਦੇ ਮਾਲਕ। ਸੋ ਆਪ ਜੀ ਦੇ ਬਚਨਾਂ ਨਾਲ ਹੀ, ਆਪ ਜੀ ਦੀ ਅਰਦਾਸ ਨਾਲ ਹੀ ਪ੍ਰਗਟ ਹੋਏ ਸਨ, ਜਿਵੇਂ ਭਾਰੀ ਗੁਰੂ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਦੇਣ ਦਿੱਤੀ। ਸੋ ਧਰਮ ਅਤੇ ਸਿਆਸਤ ਨੂੰ ਇਕੱਠਿਆਂ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਮ ਨੂੰ ਨਿਸ਼ਾਨ ਦਿੱਤੇ, ਫੌਜਾਂ ਦਿੱਤੀਆਂ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਜ਼ੁਲਮ ਦਾ ਨਾਸ ਕੀਤਾ। ਸੋ ਐਸੇ ਮਹਾਂਬਲੀ ਯੋਧੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ, ਆਪ ਜੀ ਨੇ ਅਰਦਾਸ ਕੀਤੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੰਨਾ ਮਾਣ ਦਿੱਤਾ ਕਿ ਆਪ ਜੀ ਦੀ ਅਰਦਾਸ ਰਾਹੀਂ ਪ੍ਰਗਟ ਹੋਏ ਹੋ। ਸੋ ਫਿਰ ਉਹਨਾਂ ਨੂੰ ਸਤਿਗੁਰਾਂ ਨੂੰ, ਸੋ ਜਿਹੜੀ ਬਾਣੀ ਦੀ ਵਿੱਦਿਆ ਸ਼੍ਰੀ ਸਾਹਿਬਾਂ ਪਹਿਨਾਉਣੀਆਂ, ਇਹ ਬਾਬਾ ਬੁੱਢਾ ਸਾਹਿਬ ਜੀ ਤੋਂ ਹੀ ਸਾਰੀ ਤਲੀਮ ਗੁਰਮੁਖੀ ਦੀ ਦਵਾਈ ਸੀ। ਸੋ ਐਸੇ ਮਹਾਂਪੁਰਖ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਵਡਿਆਈ ਜਿਹੜੀ ਹੈ, ਪੂਰਨ ਪੁਰਖ ਦਾ ਅੱਧਾ ਅੱਖਰ ਨਹੀਂ ਕੋਈ ਕਥਨ ਕਰ ਸਕਦਾ, ਅੱਧਾ ਅੱਖਰ ਬੇਅੰਤ ਵਡਿਆਈ ਇਸ ਮਹਾਂਪੁਰਸ਼ ਦੀ ਵੀਕਐਂਡ 'ਤੇ ਆਪਾਂ ਵਿਚਾਰਾਂਗੇ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹਨਾਂ ਨੂੰ ਮਹਾਂਪੁਰਖਾਂ ਨੂੰ ਹੀ ਤਾਂ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਿਹੜਾ ਗੁਰੂ ਕਾ ਸਿੱਖ ਆਉਂਦਿਆਂ ਪਹਿਲਾਂ ਗੁਰੂ ਸਾਹਿਬ ਬਾਬੇ ਬੁੱਢੇ ਸਾਹਿਬ ਨੂੰ ਮਿਲ ਪੈਂਦਾ ਜਾਂ ਭਾਈ ਗੁਰਦਾਸ ਜੀ ਨੂੰ ਮਿਲ ਪੈਂਦਾ ਉਹ ਐਸਾ ਨਿਹਾਲ ਹੁੰਦਾ ਸੀ, ਉਹਦੀ ਸਿੱਖੀ ਨੂੰ ਆਂਚ ਨਹੀਂ ਆਉਂਦੀ ਸੀ। ਸੋ ਜਿਹੜਾ ਬਾਬੇ ਬੁੱਢੇ ਸਾਹਿਬ ਦੇ ਬਚਨ ਮੰਨ ਲੈਂਦਾ ਵੀ ਇਉਂ ਭਾਈ ਗੁਰਸਿੱਖਾ ਗੁਰੂ ਘਰ ਵਿੱਚ ਰਹਿ ਕੇ ਇਉਂ ਤੂੰ ਕਾਰ ਕਰਨੀ ਹੈ ਫਿਰ ਗੁਰੂ ਕੀ ਖੁਸ਼ੀ ਹੋਵੇਗੀ। ਉਹ ਸਿੱਖ ਵੀ ਨਿਹਾਲ ਹੋ ਕੇ ਗਏ ਬ੍ਰਹਮ ਗਿਆਨ ਲੈ ਕੇ, ਐਸੇ ਮਹਾਂਪੁਰਸ਼ ਸਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ ਅੱਜ ਦੇ ਪਾਵਨ ਸ਼੍ਰੀ ਮੁਖਵਾਕ 615 ਅੰਗ ਤੋਂ ਪ੍ਰਾਰੰਭ ਹੋ ਕੇ 616 ਅੰਗ 'ਤੇ ਸੰਪੂਰਨ ਹੁੰਦੇ ਨੇ। ਸੋਰਠ ਰਾਗਣੀ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਚਾਰ ਚਾਰ ਪਦਿਆਂ ਵਾਲੇ ਉਚਾਰਨ ਕੀਤੇ ਹੋਏ ਸ਼ਬਦਾਂ ਵਿੱਚੋਂ ਇਹ 14ਵਾਂ ਸ਼ਬਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਸ਼ਰਨ ਕਿਹਦੀ ਲੈਣੀ ਚਾਹੀਦੀ ਹੈ ਔਰ ਉਹ ਸ਼ਰਨ ਜਿਹੜੀ ਹੈ ਉਹ ਕਿਵੇਂ ਪ੍ਰਾਪਤ ਹੁੰਦੀ ਹੈ, ਤਰੀਕਾ ਕੀ ਹੈ ਕਿ ਜਿਸ ਕਰਕੇ ਜਿਹੜੀ ਸ਼ਰਨ ਆ ਉਹ ਮਨ ਬਾਣੀ ਸਰੀਰ ਕਰਕੇ ਪਰਪੱਕ ਹੋ ਜਾਵੇ, ਮਨੁੱਖ ਨੂੰ ਪ੍ਰਾਪਤ ਹੋ ਜਾਵੇ ਸੱਚੀ ਅਤੇ ਸੁੱਚੀ ਸ਼ਰਨ, ਜਿਹਦੇ ਵਿੱਚ ਸੁੱਖ ਹੀ ਸੁੱਖ ਨੇ, ਦੁੱਖ ਸਾਰੇ ਖਤਮ ਹੋ ਜਾਂਦੇ ਨੇ, ਜਿੰਨੀਆਂ ਚਿੰਤਾ ਨੇ, ਭੈ ਹਨ, ਡਰ ਹਨ ਉਹ ਦੂਰ ਹੋ ਜਾਂਦੇ ਨੇ। ਐਸੀ ਸ਼ਰਨ ਕਿਹੜੀ ਹੈ ਅਤੇ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ। ਜਿਨ੍ਹਾਂ ਨੂੰ ਸੱਚੀ ਅਤੇ ਸੁੱਚੀ ਸ਼ਰਨ ਜਿਹੜੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਉਟ ਆਸਰਾ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹਨਾਂ ਦੇ ਦੁਨਿਆਵੀ ਕਾਰਜ ਹੋਣ, ਪਰਮਾਰਥੀ ਕਾਰਜ ਹੋਣ, ਉਹਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਨਹੀਂ ਪੈਂਦੀ ਹੈ, ਕਿਉਂਕਿ ਵਾਹਿਗੁਰੂ ਉਹ ਸਰਬ ਕਲਾ ਸਮਰੱਥ ਹੈ, ਉਹਨਾਂ ਪਿਆਰਿਆਂ ਦੇ ਆਪ ਕਾਰਜ ਸਵਾਰਦਾ ਹੈ। ਜਿਹੜੇ ਸੇਵਕ ਬਣ ਜਾਂਦੇ ਨੇ ਉਹਦੇ, ਸੋ ਜਿਨ੍ਹਾਂ ਨੂੰ ਨਿਸ਼ਚਾ ਬਣ ਜਾਂਦਾ, ਭਰੋਸਾ ਸਿੱਧਕ ਆ ਜਾਂਦਾ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਉੱਪਰ, ਉਹ ਫਿਰ ਜਿਵੇਂ ਜਿਵੇਂ ਪ੍ਰੈਕਟੀਕਲ ਹੁੰਦਾ ਹੈ, ਕਾਰਜ ਰਾਸ ਹੁੰਦੇ ਨੇ, ਉਹ ਸੇਵਕ ਬਣ ਜਾਂਦੇ ਨੇ, ਉਵੇਂ ਨਿਉਂਦੇ ਨੇ, ਝੁਕਦੇ ਹਨ ਅਤੇ ਉਹਨਾਂ ਆਪਣੇ ਸੇਵਕਾਂ ਦੀ ਅਖੀਰ ਤੱਕ ਪ੍ਰੀਤ ਵੀ ਨਿਭ ਜਾਂਦੀ ਹੈ ਅਤੇ ਪੈਜ ਪ੍ਰਤੱਗਿਆ ਵੀ ਰੱਖਦਾ ਹੈ ਅਕਾਲ ਪੁਰਖ ਵਾਹਿਗੁਰੂ। ਸੋ ਐਸਾ ਭਾਵ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਨਿਰੂਪਣ ਕਰ ਰਹੇ ਹਨ। ਜਿਵੇਂ ਸਤਿਗੁਰੂ ਜੀ ਮਿਹਰ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਆ, ਗੁਰਸਿੱਖੋ ਜੇ ਸਰਨ ਲੈਣੀ ਹੈ, ਜੇ ਆਸਰਾ ਲੈਣਾ ਹੈ ਸੰਸਾਰ ਵਿੱਚ, ਜੇ ਓਟ ਹੀ ਲੈਣੀ ਹੈ ਤਾਂ ਵਾਹਿਗੁਰੂ ਦੀ ਲਓ, ਅਕਾਲ ਪੁਰਖ ਪ੍ਰਭੂ ਦੀ। ਜਿਹੜਾ ਪ੍ਰਭ ਸੁੱਧ ਭੂਮਾ ਰੂਪ ਹੈ, ਸਰਬ ਵਿਆਪਕ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ, ਜਿਹਦਾ ਆਸਰਾ ਲਿਆ ਫਿਰ ਹਰੇਕ ਥਾਂ 'ਤੇ ਆਸਰਾ ਮਿਲੇਗਾ, ਕਦੇ ਵੀ ਨਿਆਸਰਾ ਨਹੀਂ ਹੋਵਾਂਗੇ, ਨਿਆਸਰੇ ਨਹੀਂ ਹੋਵਾਂਗੇ, ਉਹ ਆਸਰਾ ਟੁੱਟੇਗਾ ਨਹੀਂ, ਉਹ ਪ੍ਰਭ। ਸੋ ਇੱਥੇ ਭੱਬਾ ਜਿਹੜਾ ਹੈ ਉਹ ਮੁਕਤਾ ਹੈ, ਇਹਦਾ ਅਰਥ ਬਣ ਜਾਂਦਾ ਸੁੱਧ ਭੂਮਾ ਰੂਪ। ਭੂਮਾ ਨਾਮ ਧਰਤੀ ਦਾ, ਜਿਵੇਂ ਧਰਤੀ ਸਾਰੇ ਸੰਸਾਰ ਵਿੱਚ ਦੁਨੀਆਂ ਵਿੱਚ ਇਉਂ ਸੋਧਿਆ ਅਕਾਲ ਪੁਰਖ ਸਾਰੇ ਪਰਿਪੂਰਨ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਉਹ ਵਾਹਿਗੁਰੂ ਦੀ ਸਰਨ ਗ੍ਰਹਿਣ ਕਰੋ, ਉਹਦੀ ਸ਼ਰਨ ਜਿਨ੍ਹਾਂ ਨੇ ਲਈ ਹੈ, ਸਗਲ ਭੈ ਲੱਥ ਉਹਨਾਂ ਦੇ ਸਾਰੇ ਭੈ ਦਾ ਅਰਥ ਡਰ ਖੌਫ, ਉਹ ਸਾਰੇ ਲਾਥੇ ਲੱਥ ਜਾਂਦੇ ਨੇ, ਲੈ ਗਏ ਨੇ ਜਿਨ੍ਹਾਂ ਨੇ ਲਈ ਹੈ, ਸਾਰੇ ਭੈ ਡਰ ਨਾਸ ਹੋ ਜਾਂਦੇ ਨੇ। ਦੁੱਖ ਬਿਨ ਸੇ ਸੁੱਖ ਪਾਇਆ, ਉਹਨਾਂ ਦੇ ਦੁੱਖ ਨਾਸ ਹੋ ਗਏ ਅਤੇ ਸੁੱਖ ਨੂੰ ਪਾਉਣਾ ਕੀਤਾ ਹੈ। ਸੁੱਖ ਵੀ ਉਹ ਜਿਹੜਾ ਇੱਕ ਰਸ ਰਹਿਣ ਵਾਲਾ ਅਚੁੱਤ ਸੁੱਖ, ਆਤਮਾ ਦਾ ਆਨੰਦ, ਜਿੱਥੇ ਜਾ ਕੇ ਆਤਮਾ ਦਾ ਆਨੰਦ ਹੋ ਜਾਂਦਾ ਹੈ ਉੱਥੇ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਜਾਂਦਾ। ਡਰ ਉਹਨਾਂ ਚਿਰ ਹੀ ਰਹਿੰਦਾ ਜਿੰਨਾ ਚਿਰ ਸਰੀਰ ਹੈ, ਸਰੀਰ ਦਾ ਮੋਹ ਹੈ, ਪਦਾਰਥਾਂ ਦੀ ਵਾਸ਼ਨਾ ਹੁੰਦੀ ਹੈ, ਮਾਇਕੀ ਸੁੱਖ ਨੇ, ਇਹਨਾਂ ਵਿੱਚ ਮਨ ਜਿਹੜਾ ਹੈ ਜੁੜਿਆ ਰਹਿੰਦਾ ਹੈ ਸੰਸਾਰ ਦੇ ਸੁੱਖਾਂ ਨਾਲ। ਸੋ ਵਾਹਿਗੁਰੂ ਦੀ ਸਰਨ ਜਿਨ੍ਹਾਂ ਨੇ ਲਈ ਹੈ ਉਹਦੀ ਸਰਨ ਕੀ ਲੈਣੀ ਹੈ? ਜੋ ਵਾਹਿਗੁਰੂ ਦਾ ਨਾਮ ਹੈ, ਨਾਮ ਦਾ ਆਰਾਧਨ ਕਰਨਾ ਹੈ, ਮਨ ਕਰਕੇ ਨਾਮ ਦਾ ਚਿੰਤਨ ਕਰਨਾ ਹੈ ਹਰ ਵੇਲੇ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਨ ਹੈ। ਜਿਨ੍ਹਾਂ ਨੇ ਚਿੰਤਨ ਕੀਤਾ ਉਹਨਾਂ ਦੀ ਅਵਛ ਉਸੇ ਵੇਲੇ ਐਟ ਏ ਟਾਈਮ ਵੀ ਸਹਾਇਤਾ ਹੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਸਰਨ ਦਾ ਕਥਨ ਕਰਦੇ ਨੇ ਵਿਚਾਰ ਕਿ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਐ ਮਨ ਤੂੰ ਵਾਹਿਗੁਰੂ ਦੀ ਸਰਨ ਦੀ ਵਿਚਾਰ ਤੇ ਕਰ। ਸੋ ਖੋਜ ਉਹਨੂੰ ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਜਿਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਚਿੰਤਨ ਕਰਨ ਨਾਲ ਗਨਕਾ ਦਾ ਉਧਾਰ ਹੋ ਗਿਆ ਸੀ, ਵੇਸਵਾ ਦਾ ਵੱਡੀ ਪਾਪਣ ਸੀ, ਤਾਂ ਕੋ ਜਸ ਉਰ ਧਾਰੋ, ਵਾਹਿਗੁਰੂ ਦਾ ਜਸ ਤੂੰ ਵੀ ਔਰ ਹਿਰਦੇ ਦੇ ਵਿੱਚ ਧਾਰੋ ਧਾਰਨ ਕਰ, ਮਨ ਕਰਕੇ ਉਹਦਾ ਚਿੰਤਨ ਕਰ, ਇਕਾਗਰ ਚਿੱਤ ਹੋ, ਸਮਾਧ ਚਿੱਤ ਹੋ, ਇਹ ਮਨੁੱਖਾ ਸਰੀਰ ਨੂੰ ਪਾ ਕੇ। ਔਰ ਇਹ ਵੀ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਏ ਵਿਦ ਕੋ ਸਵਾਮੀ ਤੈਂ ਕਾਹੇ ਬਿਸਰਾਇਆ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਛੋਟਾ ਜਿਹਾ ਬਾਰਕ 5 ਸਾਲ ਦਾ ਧਰੂ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ, ਅਰ ਨਿਰਭੈ ਪਦਵੀ ਨੂੰ ਪਾਉਣਾ ਕੀਤਾ, ਨਿਰਭੈ ਭੈ ਤੋਂ ਰਹਿਤ ਹੋ ਗਿਆ। ਇਸ ਤਰੀਕੇ ਦੇ ਨਾਲ ਦੁੱਖ ਹਰਤਾ ਏ ਵਿਦ ਕੋ ਸਵਾਮੀ, ਉਹ ਸਵਾਮੀ ਮਾਲਕ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ, ਤੈਂ ਕਾਹੇ ਬਿਸਰਾਇਆ, ਤੈਂ ਮਨਾ ਕਾਹਦੇ ਵਾਸਤੇ ਉਹਨੂੰ ਭੁਲਾ ਛੱਡਿਆ ਹੈ। ਜੇ ਸੁੱਖ ਚਾਹੁੰਦਾ ਹੈ ਤਾਂ ਕੋਈ ਦੁੱਖ ਨਾ ਲੱਗੇ। ਸੋ ਚੜ੍ਹਦੀ ਕਲਾ ਵਿੱਚ ਖੇੜੇ ਦੇ ਵਿੱਚ ਰਵਾਂ, ਮਨ ਨੂੰ ਕੋਈ ਚਿੰਤਾ ਨਾ ਹੋਵੇ, ਟੈਨਸ਼ਨ ਨਾ ਆਵੇ, ਸਰੀਰ ਨੂੰ ਕੋਈ ਦੁੱਖ ਨਾ ਲੱਗੇ, ਫਿਰ ਉਹ ਵਾਹਿਗੁਰੂ ਦਾ ਚੇਤਾ ਕਰ, ਸਿਮਰਨ ਦੇ ਨਾਲ ਜੁੜ। ਤੈਂ ਕਾਹੇ ਬਿਸਰਾਇਆ, ਤੂੰ ਕਾਹਦੇ ਵਾਸਤੇ ਉਹਨੂੰ ਭੁਲਾ ਛੱਡਿਆ ਹੈ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅਜਾਮਲ ਪਾਪੀ ਵੱਡਾ ਜਿਹੜਾ ਸੀ, ਜਗਤ ਜਾਣਦਾ ਸੀ, ਇਹ ਸੋ ਪ੍ਰਗਟ ਸੀ, ਮਸ਼ਹੂਰ ਸੀ, ਪਹਿਲਾਂ ਵਿਦਵਾਨ ਸੀ, ਰਾਜ ਸਭਾ ਵਿੱਚ ਕਥਾ ਕਰਦਾ ਸੀ, ਉੱਥੋਂ ਗੁਰੂ ਉਸਤਾਦ ਦਾ ਬਚਨ ਨਾ ਮੰਨਣ ਕਰਕੇ ਵੇਸਵਾ ਦੇ ਢਾਹੇ ਚੜ੍ਹ ਗਿਆ ਸੀ। ਸੋ ਜਿੰਨਾ ਵਿਦਵਾਨ ਮਸ਼ਹੂਰ ਹੁੰਦਾ ਹੈ ਉਹਨਾਂ ਫਿਰ ਪਾਪ ਕਰਨ ਕਰਕੇ ਵੀ ਇਹ ਮਸ਼ਹੂਰ ਹੋਇਆ। ਸੋ ਇਹਨੂੰ ਕੱਢ ਦਿੱਤਾ ਸੀ ਰਾਜੇ ਨੇ, ਜੰਗਲਾਂ ਵਿੱਚ ਰਿਹਾ ਸੀ, ਜਗਤ ਜਾਣਦਾ ਸੀ ਇਹਨੂੰ। ਨਿਮਖ ਦੇ ਵਿੱਚ ਹੀ ਜਦੋਂ ਵਾਹਿਗੁਰੂ ਦਾ ਚਿੰਤਨ ਕੀਤਾ ਅਖੀਰਲੇ ਸਮੇਂ, ਨਾਰਾਇਣ ਕਹਿਆ, ਪੁੱਤ ਦੇ ਪਰਸਾਏ ਭਾਵੇਂ ਉਚਾਰਨ ਕੀਤਾ ਸੀ, ਵਾਹਿਗੁਰੂ ਦਾ ਨਾਮ ਚਿੰਤਨ ਕੀਤਾ, ਭੈ ਦੇ ਵਿੱਚ ਡਰੇ ਹੋਏ ਨੇ, ਜਮਦੂਤਾਂ ਨੂੰ ਵੇਖ ਕੇ ਘਬਰਾਏ ਹੋਏ। ਸੋ ਵਾਹਿਗੁਰੂ ਪਰਮੇਸ਼ਰ ਨੇ ਉਹਦਾ ਪਾਰ ਉਤਾਰਾ ਕਰ ਦਿੱਤਾ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਾ ਪਾਰਾ, ਤੂੰ ਵੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਜਾਵੇਂ, ਵਾਹਿਗੁਰੂ ਦਾ ਚਿੰਤਨ ਕਰ। ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਜਿੰਨੇ ਸਾਰੇ ਡਰ ਨੇ ਦੁਨੀਆਂ ਦੇ ਵਿੱਚ ਬੜੇ ਡਰ ਹਨ, ਜਿੰਨੀ ਵੈਸੇ ਕਿਰਿਆ ਹੋ ਰਹੀ ਹੈ ਸੰਸਾਰ ਦੀ ਡਰ ਦੇ ਵਿੱਚ, ਜਿੰਨੀ ਸਮੱਗਰੀ ਹੈ 84 ਲੱਖ ਜੂਨੀਆਂ ਸਭ ਡਰ ਦੇ ਵਿੱਚ ਭੈ ਦੇ ਵਿੱਚ। ਇਹ ਵੀ ਪਾਵਨ ਬਚਨ ਆਏ ਨੇ, ਸਗਲ ਸਮੱਗਰੀ ਡਰੈ ਵਿਆਪੀ ਬਿਨ ਡਰ ਕਰਨਾ ਹੈ ਹਾਰਾ। ਜਿੰਨੀ ਸਮੱਗਰੀ ਸਾਰੀ ਡਰ ਦੇ ਵਿੱਚ, ਇੱਕ ਡਰ ਤੋਂ ਬਿਨਾਂ ਤਾਂ ਅਕਾਲ ਪੁਰਖ ਵਾਹਿਗੁਰੂ ਹੈ, ਬੇਪਰਵਾਹ ਬੇਮੁਹਤਾਜ ਹੈ, ਜਿਹੜਾ ਜਿਹਨੂੰ ਕਿਸੇ ਦੀ ਮੁਹਤਾਜਗੀ ਨਹੀਂ, ਸਵੈਤੰਤਰ ਹੈ, ਬੇਖੌਫ, ਇੱਕੋ ਇੱਕ ਅਕਾਲ ਪੁਰਖ ਹੈ। ਅਤੇ ਜੇ ਉਹਦਾ ਓਟ ਆਸਰਾ ਲਵਾਂਗੇ ਤਾਂ ਫਿਰ ਹੀ ਉਹਦੇ ਵਰਗੇ ਹੋਵਾਂਗੇ, ਉਹਦੇ ਗੁਣ ਆਉਣਗੇ। ਸੋ ਰੱਬ ਦੇ ਪਿਆਰੇ ਜਿਨ੍ਹਾਂ ਨੇ ਉਹਦਾ ਓਟ ਆਸਰਾ ਲਿਆ ਹੈ ਉਹਨਾਂ ਦਾ ਹੀ ਡਰ ਨਾਸ ਹੁੰਦਾ ਹੈ। ਜਿੰਨਾ ਕੋਈ ਚਿੱਤ ਲਾ ਕੇ ਰਾਧਨ ਕਰਦਾ ਉਨਾ ਸੋ ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ ਹੈ, ਜਿੰਨਾ ਕੋ ਗੁੜ ਪਾਉਂਦਾ ਉਨਾ ਮਿੱਠਾ ਹੁੰਦਾ ਹੈ। ਸੰਸਾਰ ਦੇ ਵਿੱਚ 7 ਤਰ੍ਹਾਂ ਦਾ ਡਰ ਮੰਨਿਆ ਵਿਦਵਾਨਾਂ ਨੇ, ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰੱਖਿਆ ਗੁਪਤ ਭੈ ਅਕਸ ਮਾਤਰ ਭੈ ਸਾਤ। 7 ਤਰ੍ਹਾਂ ਦਾ ਡਰ ਆ, ਯਹ ਭੈ ਪਰਲੋਕ ਭੈ, ਇਹ ਦੁਨੀਆਂ ਦੇ ਵਿੱਚ ਕੋਈ ਨਾ ਕੋਈ ਭੈ ਸੰਸਾ ਬਣਿਆ ਰਹਿੰਦਾ। ਪਰਲੋਕ ਦਾ ਭੈ ਹੈ ਜਮਦੂਤਾਂ ਦਾ, ਧਾਰਮਿਕ ਗ੍ਰੰਥ ਜਿੰਨੇ ਨੇ ਸਾਰੇ ਬਿਆਨ ਕਰਦੇ ਹਨ, ਉਹ ਨਕਸ਼ਾ ਖਿੱਚਦੇ ਹਨ ਮਰਨ ਤੋਂ ਬਾਅਦ ਨਾਮ ਜਪਣ ਤੋਂ ਬਿਨਾਂ। ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ, ਫਿਰ ਜਨਮ ਦੀ ਪੀੜਾ ਬੜੀ ਹੈ, ਅਤੇ ਜਾਤ ਜਿਸ ਵੇਲੇ ਮੌਤ ਆਉਣੀ ਹੈ, ਜੰਮਣ ਅਤੇ ਮਰਨ ਦਾ ਦੁੱਖ ਵੀ ਬਹੁਤ ਵੱਡਾ ਹੈ। ਜਨਮ ਵੇਦਨਾ ਜਨਮ ਦੀ ਪੀੜਾ ਅਤੇ ਜਾਤ ਜਾਤ ਵੇਲੇ, ਅਨਰੱਖਿਆ ਰਗੁਪਤ ਭੈ ਜਿੱਥੇ ਕੋਈ ਨਾ ਰਖਵਾਲਾ ਹੋਵੇ, ਨਵੇਂ ਥਾਂ ਜੰਗਲ ਬੀਆਬਾਨ ਵਿੱਚ ਅਨਰੱਖਿਆ, ਜਿੱਥੇ ਆਪਣਾ ਨਾ ਹੋਵੇ ਪਰਦੇਸ ਵਿੱਚ। ਅਰ ਗੁਪਤ ਭੈ, ਗੁਪਤ ਭੈ ਕਈ ਤਰ੍ਹਾਂ ਦੇ ਮੰਨੇ ਨੇ ਲੋਕਾਂ ਨੇ, ਅਵਗਤ ਰੂਹਾਂ ਦੇ ਡਰਦੇ ਰਹਿੰਦੇ। ਅਨਰੱਖਿਆ ਰਗੁਪਤ ਭੈ ਅਕਸ ਮਾਤਰ ਭੈ ਸਾਤ, ਅਕਸ ਮਾਤਰ ਅਚਾਨਕ ਹੀ ਤਰਬਕ ਜਾਣਾ, ਕੋਈ ਇੱਕਦਮ ਖੜਕਾ ਹੋ ਜਾਣਾ, ਜਾਂ ਮੂਹਰੇ ਜਾਂਦਿਆਂ ਕੋਈ ਜਾਨਵਰ ਉੱਡ ਪੈਣਾ ਇੱਕੋ ਦਮ। ਐਸੀ ਵੀ ਹਾਲਤ ਸੀ ਹਿੰਦੁਸਤਾਨੀਆਂ ਦੀ, ਜਿਹੜੇ ਡਰ ਕੱਢੇ ਸੱਚੇ ਪਾਤਸ਼ਾਹ, ਕਹਿੰਦੇ ਤੁਸੀਂ ਕਹਿੰਦੇ ਹਾਂ ਕਿਰਪਾਨ ਪਾਓ, ਅਸੀਂ ਤਾਂ ਨੰਗੀ ਕਰਦ ਜਿਹੜੀ ਕਦੇ ਨਹੀਂ ਪਕੜੀ ਸੀ। ਸੋ ਨੰਗੀ ਕਰਦ ਕਬੂ ਨਾ ਪਕੜੀ, ਕਾਮ ਹਮਾਰਾ ਤੋਲ ਸੋ ਤੋਲਣ ਤੱਕੜੀ, ਚਿੜੀ ਉੱਡੀ ਡਰ ਸੇ ਮਰ ਜਾਊਂ ਸੋ ਤੁਰਕਣ ਸੇ ਕੈਸੇ ਲੜ ਪਾਊਂ। ਚਿੜੀ ਉੱਡਦੀ ਇੱਕਦਮ ਮੂਹਰੇ ਜਾਂਦਿਆਂ ਜੰਗਲ ਵਿੱਚੋਂ, ਅਤੇ ਅਸੀਂ ਤਰਬਕ ਜਾਂਦੇ ਹਾਂ, ਮਹਾਰਾਜ ਏਡੇ ਏਡੇ ਵੱਡੇ ਪਠਾਣਾਂ ਦੇ ਮੁੰਡਿਆਂ ਨਾਲ, ਤੁਰਕਾਂ ਨਾਲ ਕਿਵੇਂ ਲੜਾਂਗੇ, ਮਾਰਨ ਕੈਸੇ, ਆਓ ਤਾਂ ਸਹੀ ਸਾਡੇ ਮਿਸ਼ਨ ਵਿੱਚ, ਵੇਖਿਓ ਭੱਜਦੇ ਕਿਵੇਂ ਇਹ। ਸੋ ਐਸੇ ਜਿਹੜੇ ਡਰ ਨੇ, 7 ਤਰ੍ਹਾਂ ਦਾ ਡਰ ਵਿਦਵਾਨਾਂ ਨੇ ਮੰਨਿਆ, ਅਕਸਮਾਤਰ ਅਚਾਨਕ ਤਰਬਕ ਜਾਣਾ ਰਾਤ ਦੇ ਹਨੇਰੇ ਵਿੱਚ, ਸੋ ਪਈ ਹੋਣੀ ਰੱਸੀ, ਵਾਲ ਖਾ ਕੇ ਡਿੱਗੀ ਹੋਈ ਰੱਸੀ, ਅਤੇ ਸਮਝ ਲੈਣਾ ਸੱਪ ਇੱਕਦਮ ਤਰਬਕ ਜਾਂਦਾ ਬੰਦਾ, ਸੱਪ ਪਿਆ ਮੂਹਰੇ ਕਿਤੇ ਡਾਂਗ ਹੀ ਨਾ ਮਾਰ। ਇਹ 7 ਤਰ੍ਹਾਂ ਦੇ ਡਰ ਮੰਨੇ ਨੇ, ਸਾਰੀ ਤਰ੍ਹਾਂ ਦਾ ਡਰ ਲੈ ਜਾਂਦਾ ਰੱਬ ਦੇ ਪਿਆਰਿਆਂ ਜਿਹੜੇ ਨਾਮ ਜਪਦੇ ਨੇ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਬਖਸ਼ਿਸ਼ ਕਰਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁੱਟੈ। ਵਾਹਿਗੁਰੂ ਦੀ ਜਿਨ੍ਹਾਂ ਦੇ ਉੱਪਰ ਕਿਰਪਾ ਹੋ ਜਾਂਦੀ ਹੈ, ਉਹਦਾ ਚਿੰਤਨ ਕਰਨ ਵਾਲੇ ਬੇਪਰਵਾਹ ਹੋ ਜਾਂਦੇ ਨੇ ਉਹਦੇ ਵਰਗੇ। ਬੇਪਰਵਾਹ ਸਦਾ ਰੰਗ ਹਰਕ ਜਾ ਕੋ ਪਾਖ ਸੁਆਮੀ, ਜਿਹਦਾ ਜਿਸ ਪਿਆਰੇ ਦਾ ਪੱਖ ਅਕਾਲ ਪੁਰਖ ਦਾ ਹੁੰਦਾ ਹੈ, ਅਕਾਲ ਪੁਰਖ ਕਰਦਾ ਹੈ ਨਾਮ ਦਾ ਓਟ ਆਸਰਾ, ਉਹਨੂੰ ਕਿਸੇ ਦੀ ਕੀ ਪਰਵਾਹ, ਦੁਨੀਆਂ ਦੇ ਰਾਜੇ ਮਹਾਰਾਜੇ, ਉਹ ਆਪਣੇ ਆਨੰਦ ਵਿੱਚ ਰਹਿੰਦਾ ਹੈ, ਸੱਚ ਕਹਿੰਦਾ ਹੈ, ਸੱਚ ਕਹਿਣ ਤੋਂ ਪਛਾਣ ਨਹੀਂ ਹਟਦਾ, ਗੁਰੇਜ ਨਹੀਂ ਕਰਦਾ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਐਸੇ ਮਹਾਂਪੁਰਸ਼ ਸੰਤ ਸਭਾ ਸਿਪਾਹੀ ਸੂਰ ਬੀਰ, ਗੁਰੂ ਕੀ ਕਿਰਪਾ ਨਾਲ, ਗੁਰੂ ਕੀ ਬਾਣੀ ਦਾ ਉਟਾਸਰਾ, ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਕੇ, ਨਾਮ ਦਾ ਚਿੰਤਨ ਕਰਕੇ ਸਿੱਖ ਧਰਮ ਵਿੱਚ ਬੇਅੰਤ ਹੋਏ। ਬੇਅੰਤ ਸੂਰਮੇ ਬ੍ਰਹਮ ਗਿਆਨੀ ਤੱਤ ਬੇਤੇ, ਵਰਤਮਾਨ ਸਮੇਂ ਦੇ ਵਿੱਚ ਬਾਬਾ ਇਹ ਕੌਮ, ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਕਿੰਨੇ ਸਿੰਘ ਸੀ ਉਹਨਾਂ ਦੇ ਨਾਲ ਦੇ ਮਰਜੀਵੜੇ, ਸੋ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਨਹੀਂ ਕੀਤਾ, ਸਾਧ ਸੰਗ ਹੈ ਜੀ, ਐਸੀ ਵਾਹਿਗੁਰੂ ਦੀ ਸਰਨ ਹੈ। ਅਕਾਲ ਪੁਰਖ ਸਭ ਡਰ ਲੱਥ ਜਾਂਦੇ ਨੇ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਜਿਨ੍ਹਾਂ ਨੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕੀਤਾ, ਮਨ ਬਾਣੀ ਸਰੀਰ ਕਰਕੇ ਸਰਨ ਲਈ, ਉਹਨਾਂ ਦੇ ਸਾਰੇ ਦੁੱਖ ਲੱਥ ਗਏ, ਦੁੱਖ ਬਿਨਸੇ ਦੁੱਖ ਨਾਸ ਹੋ ਗਏ। ਇਹ ਵਿਸ਼ੇਸ਼ ਕਰਕੇ ਨਾਸ ਹੋ, ਦੁੱਖਾਂ ਦਾ ਖੌਫ ਰਹਿ ਹੀ ਨਹੀਂ ਜਾਂਦਾ ਮਨ ਵਿੱਚ। ਸੁੱਖ ਪਾਇਆ ਆਤਮਾ ਦੇ ਆਨੰਦ ਨੂੰ, ਨਾਮ ਬਾਣੀ ਦੇ ਰਸ ਨੂੰ ਪਾਉਣਾ ਕੀਤਾ ਸੁੱਖ ਨੂੰ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਉਹਨਾਂ ਮਹਾਂਪੁਰਸ਼ਾਂ ਨੇ, ਆਮ ਬੰਦਾ ਮਾੜਾ ਜਿਹਾ ਗਰਮ ਬੋਲਦਾ ਅਤੇ ਮੂੰਹ ਸੁੱਕ ਜਾਂਦਾ ਉਹਦਾ, ਪਰ ਨਾਮ ਦਾ ਰਸ ਸੀ ਮਹਾਂਪੁਰਖਾਂ ਦੀ ਰਸਨਾ ਅਤੇ ਬਾਬਾ ਜਰਨੈਲ ਸਿੰਘ ਸਾਹਿਬ ਜੀ ਜਦੋਂ ਬੋਲਦੇ ਸੀ ਮੰਜੀ ਸਾਹਿਬ ਕਥਾ ਕਰਦੇ ਸੀ ਉਦੋਂ ਵੀ ਪੂਰਨ ਰਸ, ਬੋਲਦਿਆਂ ਤੋਂ ਵੀ ਆਵਾਜ਼ ਵਿੱਚ ਕਿੰਨਾ ਵਜਨ ਅਤੇ ਕਿੰਨਾ ਰਸ, ਕਿੰਨੀ ਇਕਾਗਰਤਾ ਬਣਦੀ। ਭਾਵੇਂ ਵੀਰ ਰਸ ਵਿੱਚ ਬੋਲਦੇ ਹੋਣ, ਦੁਸ਼ਮਣ ਨੂੰ ਲਲਕਾਰਦੇ ਹੋਣ, ਤਾਂ ਵੀ ਰਸ ਨਹੀਂ ਗਿਆ ਜਵਾਨ ਵਿੱਚੋਂ। ਇਹੋ ਹੀ ਨਿਸ਼ਾਨੀ ਹੁੰਦੀ ਪੂਰਨ ਪੁਰਖ ਦੀ, ਪੂਰਨ ਮਹਾਂਪੁਰਖ ਦੀ। ਸੋ ਐਸਾ ਉਹਨਾਂ ਨੇ ਸੁੱਖ ਆਤਮਾ ਦੇ ਆਨੰਦ ਦਾ, ਅੰਦਰ ਕੋਈ ਆਨੰਦ ਹੁੰਦਾ ਹੈ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਹ ਸਰਨ ਪ੍ਰਾਪਤ ਕਿਵੇਂ ਹੁੰਦੀ ਹੈ? ਅਕਾਲ ਪੁਰਖ ਦੀ, ਅਕਾਲ ਪੁਰਖ ਦੀ ਸਰਨ ਹੁੰਦੀ, ਜਿਨ੍ਹਾਂ 'ਤੇ ਵਾਹਿਗੁਰੂ ਆਪ ਹੀ ਦਇਆਲ ਹੋਆ ਪਾਰ ਬ੍ਰਹਮ ਸੁਆਮੀ। ਸੁਆਮੀ ਸੰਸਕ੍ਰਿਤ ਦਾ ਪਦ ਆ, ਸ਼ਬਦ ਆ। ਸੁਆਮੀ ਦਾ ਅਰਥ ਹੈ ਸਵੈ, ਆਪਣੇ ਆਪ ਤੁਆਮੀ ਆਇਆ ਹੋਇਆ, ਆਪਣੇ ਆਪ ਤੋਂ ਪੈਦਾ ਹੋਇਆ ਜਿਹੜਾ, ਜਿਵੇਂ ਖੁਦਾ ਕਹਿੰਦੇ ਨੇ ਕੁਰਾਨ ਵਾਲੇ ਮੁਸਲਮਾਨ ਵੀ, ਖੁਦਾ ਖੁਦ ਆਇਆ ਹੋਇਆ, ਜਿਹਨੂੰ ਕਿਸੇ ਨੇ ਬਣਾਇਆ ਨਹੀਂ। ਆਪ ਜਿਹਨੂੰ ਬਾਬਾ ਨਾਨਕ ਕਹਿੰਦਾ ਆਪੇ ਆਪ ਨਿਰੰਜਨ ਸੋਏ। ਸੋ ਸੰਸਕ੍ਰਿਤ ਵਾਲੇ ਇਹ ਸ਼ਬਦ ਆ ਸੁਆਮੀ, ਆਪਣੇ ਆਪ ਆਮੀ ਆਇਆ ਹੋਇਆ। ਆਮੀ ਨਾਮ ਰੋਗ ਦਾ ਵੀ, ਜਿਹਨੂੰ ਕੋਈ ਰੋਗ ਨਹੀਂ, ਜਿਹਨੂੰ ਕਿਹਾ ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਯੋਗ। ਸੋ ਅਕਾਲ ਪੁਰਖ ਅਨਾਮ ਹੈ ਜਿਹੜਾ, ਉਹ ਮਾਲਕ ਵਾਹਿਗੁਰੂ ਦਇਆਲ ਹੋਆ ਪਾਰ ਬ੍ਰਹਮ ਸੁਆਮੀ। ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਮਾਲਕ ਸੁਆਮੀ ਦਾ ਅਰਥ ਮਾਲਕ ਵੀ ਆ, ਸਾਰੀ ਪ੍ਰਕਿਰਤੀ ਦਾ ਮਾਲਕ ਹੈ। ਸੋ ਜਿਨ੍ਹਾਂ ਦੇ ਉੱਪਰ ਆਪ ਦਿਆਲੂ ਹੋਇਆ ਹੈ, ਦਇਆ ਦੇ ਘਰ ਵਿੱਚ ਆਇਆ, ਮਿਹਰਬਾਨ ਹੋਇਆ ਹੈ, ਪਹਿਲਾਂ ਪੂਰਾ ਸਤਿਗੁਰ ਧਿਆਇਆ। ਸਰਨ ਮਿਲਦੀ ਕਿਵੇਂ ਆ ਉਸ ਅਕਾਲ ਪੁਰਖ? ਉਹਦਾ ਗਿਆਨ ਹੁੰਦਾ ਪਹਿਲਾਂ, ਅਗਮ ਅਗੋਚਰ ਅਦ੍ਰਿਸ਼ ਦੇ ਨਾਲ ਜੁੜਨਾ ਸੌਖਾ ਨਹੀਂ ਗਾ। ਉਹਦਾ ਗਿਆਨ ਹੁੰਦਾ ਜਦੋਂ ਪਹਿਲਾਂ ਆਪ ਦਿਆਲੂ ਹੁੰਦਾ ਹੈ, ਅਤੇ ਫਿਰ ਆਪਣੇ ਉਤਾਰੇ ਹੋਏ ਪੂਰੇ ਸਤਿਗੁਰੂ, ਪੂਰਾ ਸਰੂਪ ਨਿਰੰਕਾਰ ਤੋਂ ਸਾਕਾਰ ਪੂਰਾ ਸਤਿਗੁਰ ਧਿਆਇਆ। ਪੂਰਾ ਸਤਿਗੁਰ ਪੂਰੇ ਗੁਰੂ ਦੇ ਨਾਲ ਜੁੜਦਾ। ਜਦੋਂ ਵਾਹਿਗੁਰੂ ਦਿਆਲੂ ਹੁੰਦਾ ਅਤੇ ਫਿਰ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ, ਗੁਰੂ ਵਾਲਾ ਬਣ ਕੇ ਉਹਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਦਾ, ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਦੇ ਚੂਲੇ ਨਾਲ, ਜਿਹੜਾ ਮੂਲ ਮੰਤਰ ਗੁਰਮੰਤਰ ਬਾਣੀ ਦਾ ਨਿਤਨੇਮ ਪ੍ਰਾਪਤ ਹੁੰਦਾ ਹੈ, ਇਹ ਆ ਸਰਨ ਗ੍ਰਹਿਣ ਕਰਨੀ ਵਾਹਿਗੁਰੂ। ਸੋ ਪੂਰਾ ਸਤਿਗੁਰ ਧਿਆਇਆ, ਪੂਰੇ ਸਤਿਗੁਰੂ ਦੇ ਲੜ ਲੱਗਦਾ, ਅਤੇ ਪੂਰੇ ਸਤਿਗੁਰੂ ਦੇ ਉਪਦੇਸ਼ ਰਾਹੀਂ। ਗੁਰੂ ਗ੍ਰੰਥ ਸਾਹਿਬ ਵੇਖੋ ਕਿੰਨੀ ਵਿਚਾਰ ਆ, ਦੁਪਹਿਰੇ ਵੀ ਹੋਣੀ ਹੈ, ਸ਼ਾਮ ਨੂੰ, ਇਹੋ ਹੀ ਕਹਿ ਰਹੇ ਨੇ ਨਾ ਅਕਾਲ ਪੁਰਖ। ਜਿਹਨੂੰ ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਸਤਸੰਗਤ ਦਾ, ਅਤੇ ਉਹਨੂੰ ਸ਼ਰਨ ਮਿਲ ਜਾਂਦੀ ਧਿਆਇਆ, ਉਹਨੇ ਫਿਰ ਧਿਆਉਣਾ ਕੀਤਾ ਪੂਰੇ ਸਤਿਗੁਰੂ ਰਾਹੀਂ, ਇਹ ਹੈ ਸ਼ਰਨ ਅਕਾਲ ਪੁਰਖ। ਗੁਰੂ ਅਤੇ ਪਰਮੇਸ਼ਰ ਤਾਣੇ ਪੇਟੇ ਦੀ ਨਿਆਈ ਓਤ ਪੋਤ ਨੇ ਆਪਸ ਵਿੱਚ, ਦੋ ਨਹੀਂ ਹਨ ਇੱਕ ਹੀ ਹਨ। ਇਹ ਭਰੋਸਾ ਕਰਨਾ, ਇਹ ਸਿੱਧਕ ਹੋਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰੱਬ ਹਨ, ਇਹਦੂ ਘੱਟ ਨਹੀਂ ਹਨ। ਇਹ ਨਿਸ਼ਚਾ ਬੱਜ ਜਾਵੇ ਤਾਂ ਹੀ ਬਖਸ਼ਿਸ਼ ਹੋਵੇ, ਤਾਂ ਝੋਲੀਆਂ ਭਰਨਗੀਆਂ ਉਸ ਦਿਨ। ਪੂਰਾ ਸਤਿਗੁਰ ਧਿਆਇਆ, ਪੂਰੇ ਸਤਿਗੁਰਾਂ ਨੇ ਉਹਨਾਂ ਨੂੰ ਧਿਆਉਣਾ ਕੀਤਾ, ਇਉਂ ਸ਼ਰਨ ਮਿਲਦੀ ਹੈ, ਪਰਪੱਕ ਹੁੰਦੀ ਹੈ ਸ਼ਰਨ। ਫਿਰ ਜਿਨ੍ਹਾਂ ਨੂੰ ਐਸਾ ਪੂਰੇ ਸਤਿਗੁਰਾਂ ਦੇ ਗੁਰੂ ਵਾਲੇ ਬਣ ਕੇ ਗੁਰਮੁਖ, ਜਿਨ੍ਹਾਂ ਦੇ ਧਿਆਨ ਵਿੱਚ ਉਹਦਾ ਨਾਮ ਆ ਗਿਆ, ਚਿੰਤਨ ਆ ਗਿਆ ਧਿਆਇਆ, ਇੱਕ ਅਕਾਲ ਪੁਰਖ ਦਾ ਨਾਮ ਦਾ ਰਸ, ਉਹਨਾਂ ਨੂੰ ਸਮਝ ਲਓ ਸਰਨ ਪ੍ਰਾਪਤ ਹੋ ਗਈ ਹੈ, ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ, ਅਤੇ ਮਨ ਦੇ ਟਿਕਾ ਦਾ ਸੁੱਖ ਵੀ ਉਹਨਾਂ ਨੇ ਪਾ ਲਿਆ। ਆਨੰਦ ਵਾਲੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਪ੍ਰਭੂ ਅਕਾਲ ਪੁਰਖ, ਸਤਿਗੁਰੂ ਜੀ ਉੱਤਮ ਭਗਤ ਹੋ ਕਰਕੇ ਸ਼ਰਨ ਪ੍ਰਾਪਤੀ ਦਾ ਕਥਨ ਕਰਨ ਤੋਂ ਬਾਅਦ ਆਪ ਬੇਨਤੀ ਕਰਦੇ ਕਿ ਸ਼ਰਨ ਵਾਹਿਗੁਰੂ ਦੀ ਟੁੱਟੇ ਨਾ ਸੱਚੇ ਪਾਤਸ਼ਾਹ ਕਿਰਪਾ ਕਰੋ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ, ਤੂੰ ਹੀ ਮੇਰਾ ਸਾਹਿਬ ਮਾਲਕ, ਤੂੰ ਹੀ ਸਾਡਾ ਦਾਤਾ ਹੈ, ਸਭ ਦਾਤਾ ਨੂੰ ਦੇਣ ਵਾਲਾ ਤੂੰ ਹੀ ਹੈ ਸੱਚੇ ਪਾਤਸ਼ਾਹ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ ਰਹਾਉ। ਇੱਕੋ ਇੱਕ ਤੁਹਾਡੇ ਤੋਂ ਕਿਰਪਾ ਮੰਗਦੇ ਹਾਂ, ਇਹ ਬਖਸ਼ਿਸ਼ ਕਰ ਦਿਓ। ਪ੍ਰਭ ਦੀਨ ਦਇਆਲਾ, ਹੇ ਪ੍ਰਭੂ ਦੀਨ ਸਰਨ ਆਇਆ, ਨਿਮਾਣੇ ਹੋ ਕੇ ਜਿਹੜੇ ਦੀਨ ਹੋ ਕੇ ਘਗਿਆ ਕੇ ਸਰਨ ਪੈ ਜਾਂਦੇ ਨੇ, ਦਇਆਲਾ ਉਹਨਾਂ 'ਤੇ ਦਇਆ ਦਾ ਘਰ ਵਾਹਿਗੁਰੂ, ਦਿਆਲੂ ਹੋ ਜਾਂਦੇ ਹੋ ਉਹਨਾਂ 'ਤੇ, ਦਿਆਲੂ ਹੋਣ ਵਾਲੇ ਹੇ ਦੀਨਾ ਬੰਧੂ, ਸ਼ਰਨਾਇਆਂ ਦੀ ਪੈਜ ਰੱਖਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ, ਪ੍ਰਭੂ ਜੀਓ, ਇੱਕੋ ਇੱਕ ਅਰਦਾਸ ਆ ਵੀ ਗੁਣ ਗਾਵੋ ਰੰਗ ਰਾਤਾ ਰਹਾਓ, ਤੁਹਾਡੀ ਸਰਨ ਨਾ ਟੁੱਟੇ। ਮੈਂ ਆਪ ਜੀ ਦੀ ਸਰਨ ਵਿੱਚ ਮਨ ਬਾਣੀ ਸਰੀਰ ਕਰਕੇ ਪਿਆਰ ਰਵਾਂ, ਗੁਣ ਗਾਵੋ ਆਪ ਜੀ ਦੇ ਗੁਣ, ਸਿਫਤ ਸਲਾਹ ਦੇ ਗੀਤ ਇਹ ਬਾਣੀ ਰਾਹੀਂ ਗਾਉਂਦਾ ਰਵਾਂ ਰੰਗ ਰਾਤਾ, ਮਨ ਦੇ ਵਿੱਚ ਪ੍ਰੇਮ ਸਹਿਤ। ਸੋ ਰੰਗ ਆਪ ਜੀ ਦੇ ਪ੍ਰੇਮ ਰੰਗ ਵਿੱਚ ਰਾਤਾ ਰੰਗਿਆ ਹੋ ਕੇ, ਰੰਗ ਕੇ ਆਪਣੇ ਆਪ ਰਤਾ ਰਹਿ ਕੇ ਆਪ ਜੀ ਦੇ ਗੁਣ ਗਾਉਂਦਾ ਰਵਾਂ, ਇਹੋ ਹੀ ਸਰਨ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਸ਼ਬਦ ਦਾ ਮਿੱਠਾ ਰਸ ਆ ਜਾਵੇ, ਫਿਰ ਸਿੱਖ ਕਿੱਥੇ ਛੱਡਦਾ। ਰਹਾਓ ਸਤਿਗੁਰ ਨਾਮ ਨਿਧਾਨ ਦਰੇੜਾਇਆ, ਚਿੰਤਾ ਸਗਲ ਬਿਨਾਸੀ। ਅੱਗੇ ਮਹਾਰਾਜ ਸਾਹਿਬ ਸਰਨ ਜਿਨ੍ਹਾਂ ਨੂੰ ਪਰਿਪੱਕ ਕਰਵਾਈ, ਜਿਨ੍ਹਾਂ ਕੀਤੀ ਐਂ ਅਰਦਾਸ ਬੇਨਤੀ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਕਿ ਕਿਰਪਾ ਕਰਿਓ, ਮਿਹਰ ਕਰਿਓ ਸੱਚੇ ਪਾਤਸ਼ਾਹ, ਆਪਦੇ ਚਰਨਾਂ ਨਾਲ ਜੋੜੀ ਰੱਖਿਓ, ਜੋੜੀ ਰੱਖਿਓ, ਆਪਣੇ ਸਨਮੁਖ ਬਣਾ ਕੇ ਰੱਖਿਓ, ਕਦੇ ਵੀ ਬੇਮੁੱਖ ਨਾ ਹੋਈ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ 'ਤੇ ਮਿਹਰ ਕਰ ਦਿੰਦੇ ਨੇ, ਸਤਿਗੁਰ ਨਾਮ ਨਿਧਾਨ ਦਰੇੜਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਨਿਧਾਨ, ਨਾਮ ਦਾ ਨਿਧਾਨ ਖਜ਼ਾਨਾ ਜਿਹੜਾ ਹੈ, ਸੋ ਦਰੇੜਾਇਆ ਉਹ ਫਿਰ ਉਹਨਾਂ ਗੁਰਸਿੱਖਾਂ ਨੂੰ, ਜਗਿਆਸੂਆਂ ਨੂੰ, ਸਰਨ ਆਇਆਂ ਨੂੰ, ਅਰਦਾਸਾਂ ਕਰਨ ਵਾਲਿਆਂ ਨੂੰ ਮਹਾਰਾਜ ਦ੍ਰਿੜ ਕਰਵਾ ਦਿੰਦੇ ਨੇ। ਨਾਮ ਨਿਧਾਨ ਦਰੇੜਾਇਆ ਉਹਨਾਂ ਨੂੰ ਦ੍ਰਿੜ ਕਰਵਾ ਦਿੰਦੇ ਨੇ, ਦ੍ਰਿੜ ਕਰਾਉਂਦੇ ਨੇ ਪੰਜ ਪਿਆਰੇ। ਦ੍ਰਿੜ ਕਹਿੰਦੇ ਅਮਰ ਦੇ ਚੂਲੇ ਨਾਲ ਖੜੋ ਕੇ ਪਹਿਲਾਂ ਮੂਹਰੇ ਆਪ ਬੋਲਦੇ ਨੇ, ਜਿਵੇਂ ਉਸਤਾਦ ਮਾਸਟਰ ਸਬਕ ਪੜ੍ਹਾਉਂਦੇ ਹੁੰਦੇ ਬੱਚਿਆਂ ਨੂੰ। ਸੋ ਇਵੇਂ ਪੰਜ ਪਿਆਰੇ ਸਾਹਿਬਾਨ ਇਹ ਨਾਮ ਦ੍ਰਿੜ ਕਰਨਾ ਗੁਰਮਰਜ਼ਾਦਾ ਹੈ, ਗੁਰੂ ਘਰ ਦਾ ਅਸੂਲ ਆ, ਮਰਜ਼ਾਦਾ ਹੈ। ਪੰਜ ਪਿਆਰੇ ਆਪ ਅੰਮ੍ਰਿਤ ਦਾ ਚੂਲਾ ਛਕਾ ਕੇ ਤਿਆਰ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੋ ਕੇ ਪੰਜ ਵਾਰ ਮੂਲ ਮੰਤਰ ਆਪ ਬੋਲਦੇ, ਮਗਰ ਸੰਗਤ ਬੋਲਦੀ, ਇਹਨੂੰ ਕਹਿੰਦੇ ਦ੍ਰਿੜ ਕਰਨਾ। ਫਿਰ ਗੁਰਮੰਤਰ ਵਾਹਿਗੁਰੂ, ਇਸ ਤਰ੍ਹਾਂ ਫਿਰ ਉਹ ਪ੍ਰਚਾਰ ਕਰਦੇ ਨੇ, ਇੱਕ ਘੰਟਾ ਲਾਉਂਦੇ ਨੇ ਪੰਜ ਬਾਣੀਆਂ, ਕੁਰੈਤਾਂ ਦਾ ਤਿਆਗ ਕਰਨਾ, ਰਹਿਤ ਰੱਖਣਾ। ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਦਾ ਖਜ਼ਾਨਾ ਦ੍ਰਿੜ ਕਰਵਾ ਦਿੱਤਾ ਹੈ, ਚਿੰਤਾ ਸਗਲ ਬਿਨਾਸੀ, ਉਹਨਾਂ ਦੀ ਚਿੰਤਾ ਜਿਹੜੀ ਉਹ ਸਾਰੀ ਨਾਸ ਹੋ ਜਾਂਦੀ। ਇਹ ਲੋਕ ਦੇ ਸੁੱਖ ਵੀ ਸਤਿਗੁਰੂ ਝੋਲੀਆਂ ਭਰ ਦਿੰਦੇ, ਪਰਲੋਕ ਦੀ ਚਿੰਤਾ ਜਿਹੜੀ ਮੁਕਤ ਹੋਣ ਦੀ ਉਹ ਵੀ ਖਤਮ ਹੋ ਜਾਂਦੀ ਹੈ, ਮੁਕਤ ਹੋ ਜਾਂਦੇ ਨੇ। ਇਹ ਲੋਕੇ ਸੁੱਖ ਪਾਇਆ ਨਹੀਂ ਭੇਟ ਧਰਮ ਰਾਇਆ, ਪਰਲੋਕ ਦਾ ਜਿਹੜਾ ਲੇਖਾ ਜੋਖਾ ਉਹ ਵੀ ਚੱਕ ਦਿੰਦੇ ਨੇ ਸਤਿਗੁਰੂ। ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਨਾਸ, ਜਿਨ੍ਹਾਂ 'ਤੇ ਸਤਿਗੁਰੂ ਨੇ ਸੁਣ ਲਈ, ਨਾਮ ਦਾ ਖਜ਼ਾਨਾ ਦ੍ਰਿੜ ਕਰਵਾ ਦਿੱਤਾ, ਕਰ ਕਿਰਪਾ ਆਪਣੋ ਕਰ ਲੀਨ, ਕਿਰਪਾ ਕਰਕੇ ਆਪਣਾ ਬਣਾ ਲਿਆ, ਆਪਣੇ ਬਣਾ ਲਿਆ ਮਨ ਵਸਿਆ ਬਿਨਾਸ, ਉਹਨਾਂ ਦੇ ਮਨ ਵਿੱਚ ਇੱਕ ਰਸ ਅਬਿਨਾਸੀ ਨਾਸ ਹੋਣ ਤੋਂ ਰਹਿਤ ਵਾਹਿਗੁਰੂ ਦਾ ਨਾਮ ਵਸ ਜਾਂਦਾ, ਘਰ ਕਰ ਜਾਂਦਾ, ਟਿਕ ਗਿਆ। ਤਾਂ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣਾ ਰੱਖੇ। ਸੋ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ, ਗੁਰੂ ਦੇ ਕੋਲੋਂ ਨਾਮ ਦਾ ਆਰਾਧਨ ਮੰਗਿਆ, ਜਿਨ੍ਹਾਂ ਨੇ ਚਿੰਤਨ ਮੰਗਿਆ ਹੈ ਕਿ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਦਿਨੇ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਇਹੋ ਹੀ ਚਾਹ ਹੈ, ਇਹੋ ਹੀ ਭੁੱਖ ਆ। ਸੱਚੇ ਪਾਤਸ਼ਾਹ ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਾ ਖਾਏ ਚਲੀਏ ਹੈ ਦੁੱਖ। ਉਹ ਸੱਚੇ ਨਾਮ ਦੀ ਭੁੱਖ ਵਿੱਚ ਛਕਿਆ ਨਾਮ ਦਾ ਭੋਜਨ ਫਿਰ ਦੁੱਖ ਲੱਥ ਜਾਂਦੇ, ਵਿਛੋੜਾ ਲੱਥ ਜਾਂਦਾ ਹੈ। ਤਾਂ ਕੋ ਵਿਘਨ ਨਾ ਕੋਊ ਲਾਗੈ, ਉਹਨਾਂ ਨੂੰ ਫਿਰ ਦੁਨਿਆਵੀ ਕਾਰਜ ਹੋਣ, ਪਰਮਾਰਥੀ ਕਾਰਜ ਹੋਣ, ਕੋਈ ਵਿਘਨ ਨਹੀਂ ਲੱਗਦਾ। ਵਿਘਨ ਦਾ ਅਰਥ ਹੁੰਦਾ ਰੁਕਾਵਟ। ਜਦੋਂ ਚਿਤਵੇ ਹੋਏ ਕੰਮ ਨਾ ਹੋਵੇ, ਸਿਰੇ ਨਾ ਚੜ੍ਹੇ, ਰੁਕਾਵਟ ਪੈ ਜਾਵੇ, ਫਿਰ ਦੁੱਖ ਲੱਗਦਾ, ਦੁਖੀ ਹੁੰਦਾ ਹੈ। ਤਾਂ ਕੋ ਵਿਘਨ ਨਾ ਕੋਊ ਲਾਗੈ, ਜੋ ਸਤਿਗੁਰ ਆਪਣਾ ਰੱਖੇ। ਜਿਨ੍ਹਾਂ ਨੂੰ ਆਪਣੇ ਸਤਿਗੁਰੂ ਨਾਮ ਦੀ ਦਾਤ ਦੇ ਕੇ ਆਪਣੇ ਬਣਾ ਲੈਂਦੇ ਨੇ, ਆਪਣੇ ਸਤਿਗੁਰੂ ਰਖਵਾਲੇ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕੋਈ ਵੀ ਦੁਨਿਆਵੀ ਕੰਮ ਹੋਣ, ਪਰਮਾਰਥੀ ਉਹਨੂੰ ਕੋਈ ਵਿਘਨ ਰੁਕਾਵਟ ਨਹੀਂ ਪੈਂਦੀ, ਰੁਕਾਵਟ ਨਹੀਂ ਲੱਗਦੀ। ਚਰਨ ਕਮਲ ਬਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਵਾਹਿਗੁਰੂ ਦੇ ਚਰਨ ਕਮਲ, ਨਾਮ ਰੂਪੀ ਚਰਨ, ਜਿਵੇਂ ਕਮਲ ਹੁੰਦਾ, ਕਮਲ ਦਾ ਫੁੱਲ ਚਿੱਕੜ ਦੇ ਵਿੱਚ ਸੂਰਜ ਨੂੰ ਵੇਖ ਕੇ ਖਿਲਦਾ ਹੈ, ਜੜ ਚਿੱਕੜ ਦੇ ਵਿੱਚ ਹੀ ਹੁੰਦੀ, ਟੋਬੇ ਦੇ ਵਿੱਚ, ਗੰਦੇ ਪਾਣੀ ਵਿੱਚ, ਪਰ ਉੱਪਰ ਖਿਲਦਾ, ਪੰਖੜੀਆਂ ਉੱਪਰ ਖਿਲਦੀਆਂ ਨੇ, ਸੋ ਖਿੜਦਾ ਸੋਹਣਾ। ਇਵੇਂ ਵਾਹਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਨੇ, ਉਹਨਾਂ ਨੂੰ ਕਮਲਾਂ ਦਾ ਦ੍ਰਿਸ਼ਟਾਂਤ ਦਿੱਤਾ ਹੈ। ਕਮਲ ਸਰੀਖੇ ਨੇ ਕਿ ਜਿਹੜੇ ਗੁਰਮੁਖ ਹਿਰਦੇ ਵਿੱਚ ਵਸ ਜਾਂਦੇ ਆ, ਉਹ ਸੂਰਜ ਰੂਪ ਸਤਿਗੁਰੂ ਵੱਲ ਵੇਖ ਕੇ ਮੁੱਖ ਕਰਕੇ ਖਿੜੇ ਰਹਿੰਦੇ ਹਨ। ਚਿੱਕੜ ਦੇ ਵਿੱਚ ਗ੍ਰਸਤ, ਮਾਇਆ ਚਿੱਕੜ ਦੇ ਵਿੱਚ ਨਿਰਲੇਪ ਹੋ ਜਾਂਦੇ ਰਹਿੰਦੇ ਹਨ, ਪਰ ਆਪਣੀ ਬਿਰਤੀ ਜਿਹੜੀ ਸਤਿਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਦੇ ਨੇ, ਨਿਰਲੇਪ ਹੋ ਜਾਂਦੇ ਨੇ ਕਮਲ ਦੀ ਨਿਆਈ। ਬਸੇ ਹਿਰਦੇ ਅੰਤਰ, ਜਿਨ੍ਹਾਂ ਦੇ ਚਰਨ ਨਾਮ ਰੂਪੀ ਚਰਨ ਕਮਲ ਵਸ ਗਏ ਹਿਰਦੇ ਦੇ ਅੰਦਰ, ਟਿਕ ਗਏ ਗੁਰੂ ਦੇ ਸ਼ਬਦ ਰੂਪੀ ਚਰਨ ਕਮਲ। ਸੋ ਅੰਮ੍ਰਿਤ ਹਰ ਰਸ ਚਾਖੇ, ਉਹ ਮਿੱਠੇ ਅੰਮ੍ਰਿਤ ਦੇ ਸਰੀਖੇ, ਮਿੱਠੇ ਨਾਮ ਦੇ, ਹਰੀ ਦੇ ਨਾਮ ਰਸ ਨੂੰ ਚਾਖੇ, ਚਖਣ ਵਾਲੇ ਹੋ ਜਾ, ਚਖਣ ਵਾਲੇ ਹੋ ਗਏ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਸ਼ ਪੁਜਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਕਰ ਰਾਰੇ ਨੂੰ ਸਿਹਾਰੀ ਕਰੀ ਹੈ। ਸੇਵਾ ਸੇਵਕ ਪ੍ਰਭ ਆਪਣੇ, ਆਪਣੇ ਪ੍ਰਭੂ ਅਕਾਲ ਪੁਰਖ ਦੀ ਸੇਵਕ ਬਣ ਕੇ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਜਿਨ੍ਹਾਂ ਨੇ ਚਿੰਤਨ ਕੀਤਾ ਹੈ। ਸੋ ਇੱਕ ਦੇ ਪੁਜਾਰੀ ਬਣ ਕੇ, ਇੱਕ ਦਾ ਓਟ ਆਸਰਾ ਲੈ ਕੇ ਅਕਾਲ ਦੀ ਪੂਜਾ ਨਾਲ ਜੁੜ ਗਏ ਹਨ, ਅਤੇ ਮਨ ਕੀ ਇੱਛ ਪੁਜਾਈ, ਉਹਨਾਂ ਨੇ ਸਭ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰ ਲਈਆਂ ਹਨ। ਵਰੋਸਾਏ ਗਏ ਹਨ ਜਿਹੜੇ, ਨਿਹਾਲ ਹੋ ਗਏ ਹਨ ਜਿਹੜੇ, ਜੇ ਇਉਂ ਕਹਿ ਲਈਏ ਗੁਰੂ ਦੀ ਚਰਨ ਛਰਨ ਵਿੱਚ ਆਏ ਹੋਏ ਜਿਹੜੇ 100 ਵਟਾ 100 ਨੰਬਰ ਲੈ ਗਏ ਨੇ, ਕਾਮਯਾਬ ਹੋ ਗਏ ਹਨ। ਧੰਨ ਨੇ ਉਹ ਸੇਵਕ, ਧੰਨ ਉਹ ਗੁਰਮੁਖ, ਧੰਨ ਉਹ ਗੁਰਸਿੱਖ। ਨਾਨਕ ਦਾਸ ਤਾਕੈ ਬਲਿਹਾਰਾ, ਜਨ ਪੂਰਨ ਪੈਜ ਰਖਾਈ। ਮਹਾਰਾਜ ਜੀ ਕਹਿੰਦੇ ਸੀ ਉਹਨਾਂ ਤੋਂ ਬਲਿਹਾਰ ਜਾਣੇ, ਉਹੀ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਜਿਹੜੇ 100 ਵਟਾ 100 ਨੰਬਰ ਲੈ ਕੇ ਪਾਸ ਹੋਏ ਨੇ। ਨਾਨਕ ਦਾਸ ਕਿੰਨੀ ਸੇਵਾ ਕੀਤੀ, ਇੱਕ ਹਫ਼ਤਾ ਲੱਗ ਜਾਏਗਾ ਜੇ ਉਹਨਾਂ ਦੀ ਕਥਾ ਕਰਨ ਲੱਗ ਜਾਈਏ, ਇੱਕ ਹਫ਼ਤਾ ਵੀ ਸ਼ਾਇਦ ਥੋੜ੍ਹਾ ਪੈ ਜਾਵੇ। ਬਾਬਾ ਬੁੱਢਾ ਸਾਹਿਬ ਜੀ ਨੇ ਕੀ ਰੋਲ ਨਿਭਾਏ, ਕਿੰਨੀ ਸੇਵਾ, ਕਿੰਨੇ ਤਤਪਰ ਹੋ ਕੇ 6 ਸਤਿਗੁਰਾਂ ਤੱਕ ਸਨਮੁਖ ਰਹੇ। ਨਾਨਕ ਦਾਸ ਤਾਕੈ ਬਲਿਹਾਰਾ, ਜਨ ਪੂਰਨ ਪੈਜ ਰਖਾਈ। ਮਹਾਰਾਜ ਜੀ ਕਹਿੰਦੇ ਉਹਨਾਂ ਦਾਸਾਂ, ਸੋ ਬਲਿਹਾਰ ਜਾਂਦੇ ਹਾਂ, ਉਹਨਾਂ ਦੇ ਅੱਗੇ ਝੁਕਦੇ ਹਾਂ ਅਸੀਂ, ਨਮਸਕਾਰ ਕਰਨ, ਜਿਨ੍ਹਾਂ ਨੇ ਪੂਰਨ ਤੌਰ 'ਤੇ ਆਪਣੀ ਪੈਜ ਪ੍ਰਤੱਗਿਆ ਰਖਾ ਲਈ, ਵਾਹਿਗੁਰੂ ਨੇ ਰੱਖ ਦਿੱਤੀ ਜਿਨ੍ਹਾਂ ਦੀ ਪੂਰਨ ਤੌਰ 'ਤੇ ਪੈਜ, ਇੱਜ਼ਤ ਪਤ ਰਖਾ ਲਈ, ਸੁਰਖਰੂ ਹੋ ਕੇ ਗਏ ਜਿਹੜੇ, ਨਿਹਾਲ ਹੋ ਕੇ ਬਰਛੀ ਨਾ ਉਹਨਾਂ ਦੀ। ਮਹਾਰਾਜ ਸਾਹਿਬ ਆਪ ਗਏ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਕਿਹਾ ਸੱਚੇ ਪਾਤਸ਼ਾਹ ਹੁਣ ਤਾਂ ਇਹੋ ਮੰਗਿਆ ਵੀ ਅੰਤ ਸਮੇਂ ਤੁਸੀਂ ਸਾਹਮਣੇ ਹੋ, ਕੋਲੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਗਏ ਸੀ ਉਸ ਵੇਲੇ, ਬਾਬਾ ਸ਼੍ਰੀ ਚੰਦ ਸਾਹਿਬ ਵੀ ਆਏ ਸੀ, ਭਾਈ ਜੇਠਾ ਜੀ ਪੁਰਾਣਾ ਜੀ ਆਦਿਕ, ਭਾਈ ਗੁਰਦਾਸ ਸਾਹਿਬ ਜੀ, ਬਾਬੇ ਵਿਧੀ ਚੰਦ ਵਰਗੇ ਮਹਾਂਪੁਰਸ਼। ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸਾਹਮਣੇ ਬਾਬਾ ਜੀ ਨੇ ਬੈਠਿਆਂ ਸਰੀਰ ਦੀਦਾਰੇ ਕਰਦਿਆਂ, ਸਤਿਗੁਰੂ ਨੇ ਸਾਰੀ ਕਿਰਿਆ ਆਪ ਕਰਵਾਈ ਸੀ। ਵਿਰਾਗ ਆ ਗਿਆ ਸੀ ਛੇਵੇਂ ਪਾਤਸ਼ਾਹ ਨੂੰ। ਵੀ ਇੱਥੋਂ ਤੱਕ ਲਿਖਿਆ ਇਤਿਹਾਸ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਵਿੱਚ ਨੀਰ ਆ ਗਿਆ ਸੀ। ਸੋ ਜਿਸ ਵੇਲੇ ਮਹਾਂਪੁਰਸ਼ ਅਲੋਪ ਹੋਇਆ ਸਰੀਰ ਕਰਕੇ ਸਾਧ ਸੰਗਤ, ਸੋ ਐਸੇ ਜਿਨ੍ਹਾਂ ਨੇ ਪੈਜ ਰੱਖਾ ਜੀ ਉਹਨਾਂ ਤੋਂ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਉਹਨਾਂ ਮਹਾਂਪੁਰਸ਼ਾਂ, ਜਿਨ੍ਹਾਂ ਇੱਕ ਦੀ ਸ਼ਰਨ ਲਈ ਸਾਰੇ ਚਿੰਤਾ ਝੋਰੇ ਸਾਫ ਕਰ ਲਏ, ਆਨੰਦਮੈ ਕੋਸ਼ ਵਿੱਚ ਰਹੇ, ਬ੍ਰਹਮ ਗਿਆਨੀ ਭਗਤੀ ਦਾ ਬ੍ਰਹਮਾਨੰਦ ਰਸ ਨੂੰ ਮੰਨਣ ਵਾਲੇ ਸੇਵਕ, ਧੰਨ ਨੇ ਉਹ ਜਿਹੜੇ ਲੋਕ ਅਤੇ ਪ੍ਰਲੋਕ ਨੂੰ ਸਵਾਰ ਗਏ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਗੁਰੂ ਕਿਆਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦੀ ਸ਼ਰਨ, ਸਰਗੁਣ ਦੀ ਸ਼ਰਨ ਵਿੱਚ ਆ ਕੇ ਪ੍ਰਤੱਖ ਫਿਰ ਨਿਰਗੁਣ ਦੀ ਉਪਾਸ਼ਨਾ ਵਿੱਚ ਜਦੋਂ ਪਰਪੱਕ ਹੋ ਜਾਂਦਾ ਹੈ, ਫਿਰ ਗਿਆਨ ਸਾਧ ਸੰਗਤ ਜੀ ਹੋ ਜਾਂਦਾ ਹੈ। ਫਿਰ ਕਿਤੇ ਵੀ ਹੋਵੇ ਰੱਬ ਦਾ ਪਿਆਰਾ ਉਹ ਇਕੱਲਾ ਨਹੀਂ ਹੁੰਦਾ, ਸਾਰੇ ਥਾਵਾਂ 'ਤੇ ਪਰਿਪੂਰਨ ਭਗਤਾਂ ਦਾ ਪਿਆਰਾ ਹੁੰਦਾ ਪਰਮੇਸ਼ਰ। ਫਿਰ ਉਹ 1.25 ਲੱਖ ਹੋ ਜਾਂਦਾ ਖਾਲਸਾ, ਹਰ ਇੱਕ ਥਾਂ 'ਤੇ ਉਹਨਾਂ ਦਾ ਪਿਆਰਾ ਰਖਵਾਲਾ ਹੁੰਦਾ ਹੈ, ਪੱਖ ਹੁੰਦਾ ਹੈ, ਅਤੇ ਉਹ ਅਵਸਥਾ ਜਿਹੜੀ ਆ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ ਉਹ ਹੀ ਜਾਣਦੇ ਨੇ। ਸੋ ਉਹਨਾਂ ਭਗਤਾਂ ਨੂੰ ਸਾਰੇ ਥਾਵਾਂ 'ਤੇ ਇਸ ਕਰਕੇ ਆਨੰਦ ਹੀ ਆਨੰਦ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ, ਸੋ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇਣ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਛ ਪੁਜਾਈ, ਨਾਨਕ ਦਾਸ ਤਾਕੈ ਬਲਿਹਾਰੈ, ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।